The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to Jannah. الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله Dear viewers of Madani channel, welcome to our transmission Path to Success. There are countless virtues and blessings to recite Durood e Pak on the Prophet sallallahu alaihi wasallam. The beloved Rasul sallallahu alaihi wasallam has said, "Zayyinu majalisakum bis-salati alayya." Fa inna salatakum alayya nurul lakum yawm al-qiyamah. Decorate your gatherings by reciting peace and blessings upon me, as this will be nur for you on the day of judgment. Sallu ala al-habib sallallahu ta'ala ala Muhammad sallallahu alayhi wa sallam. Today inshallah azza wa jal, we will discuss an amazing topic in our program Path to Success, is strong hopes. Ji haan, strong hope is also one of the path to success. Ye yaad rakhiyega ki bahut sare log jo hai wo apni hopes jo hai na wo strong nahi rakhte. Maybe today is not yours, but tomorrow definitely will be yours. So a strong hopes jo hai wo insaan ko kamyabi ki taraf lekar jati hai. Aaj inshaallah azza wa jal hamare sath program mein Qamar Madani hai, Irfan Madani hai, Hafiz Adil aur Waseem bhai hain. Inshaallah recitation of Holy Quran Hafiz Adil karenge aur uske baad bada zabardast kalam request ki gayi hai Ala Hazrat Alai Rehma ka, jo char zabano mein, ji ha, four different languages ke andar jo hai wo Ala Hazrat ne likha tha. Bada kamal ka kalam hai inshaallah, वो भी आपको सुनाते हैं. और आज स्पेशली मदनी मुन्नों के लिए, बच्चों और बच्चियों के लिए भी बड़ा अरसा हो गया, एक बड़ा जबरदस्त पैकेज है हमारे पास, वो भी दिखाएंगे. तो आखिर तक सिलसिले में रहिएगा हमारे साथ.
اعوذ بالله من الشيطان الرجيم بسم الله الرحمن الرحيم يا أيها الناس كلوا مما في الأرض حلالا طيبا ولا تَتَّبِعُوا خُطُوَاتِ الشَّيْطَانِ إِنَّهُ لَكُمْ عَدُوٌّ مُبِينٌ إنما يأمركم بالسوء والفحشاء وأن تقولوا على الله ما لا تعلمون صدق الله العظيم
سبحان الله سبحان الله
صلى الله عليك يا رسول الله وسلم عليك يا حبيب الله لم يأتنا
سچ امیزنگ کلام آف سیدی اعلیٰ حضرت, یعنی کہ ایسا تسلسل ہے, چار ڈفرنٹ لینگویجز کے اندر کلام ہے لیکن ربط ٹوٹتا نہیں ہے, اور اپنا ہی کمال ہے سیدی اعلیٰ حضرت کا, سبحان اللہ. بہرحال آج ہمارا ٹاپک اسٹرانگ ہوپس, جی ہاں, بڑا زبردست ٹاپک ہے. مے بی ٹوڈے از ناٹ یورس بٹ ڈیفینیٹلی ان شاء اللہ ٹمورو ول بی یورس. آلویز ورک ہارڈ اینڈ بلیو ان یورس. ہمیشہ جو ہے ہوپس جو ہے وہ اسٹرانگ ہونی چاہیے, اچھی ہوپ ہونی چاہیے اور مضبوط ہوپس ہونی چاہیے. دعا بھی مانگتے ہیں تو وہ نا وہ حسن ظن اور ایمان مضبوطی نہیں ہوتی ہے تو کیا ہوگا. اسی لیے آج کا ٹاپک بڑا زبردست ہے, اس کو آخر تک دیکھیے گا. ول اسٹارٹ ود آور قمر مدنی. قمر بھائی, ٹاپک آج دلچسپ اور جنرل بات ہے اس کے اندر, لیکن سیکھنے کا بہت کچھ ہوگا.
شیشا صاحب,
ویسے بھی اس پینڈیمک کے اندر سے میں کر دوں, لوگ فوراً ہی نا ڈس آرڈ ہو جاتے ہیں, ہوپس ختم ہو جاتی ہیں, کوئی امیدیں نہیں رکھتے ہیں, پتہ نہیں کیا ہوگا کیا ہوگا.
ماشاءاللہ, there are a few verses which come to mind in terms of themes of the Quran that are appropriate for strong hope. I guess we have strong hope where looking at the positive side of things, and strong hope is created or strengthened by trust in Allah subhanahu wa ta'ala, tawakkul. It's strengthened by having hope in the mercy of Allah subhanahu wa ta'ala and not going into despair in terms of the mercy of Allah subhanahu wa ta'ala. And also generally speaking, being hopeful in the court of Allah subhanahu wa ta'ala. Not thinking that, you know, Allah subhanahu wa ta'ala will... Obviously, we remember our sins, Shasa, but we don't lose hope in the fact that Allah subhanahu wa ta'ala may choose any reason from our actions or anything linked to our actions which may lead to our forgiveness or salvation. And this is why we share accounts of our pious predecessors and the Sahaba radiallahu ta'ala anhum ajma'in, where certain people, they expressed almost hopeless that now there's nothing for me. I've done so much, it can't be, this situation cannot be changed, there is no salvation for me, and then they received some kind of glad tidings. The first verse or verses that I would like to mention from Surah Talaq, very famous themes that are mentioned. Allah subhanahu wa ta'ala says, وَمَن يَتَّقِ اللَّهِ يَجْعَلْ لَهُ مَخْرَجًا. Whosoever fears Allah subhanahu wa ta'ala, he shall make for him a way out. وَيَرْزُقُهُ مِنْ حَيْثُ لَا يَحْتَسِبُ. And Allah subhanahu wa ta'ala will grant him sustenance from an unimaginable source. And as the verse continues, وَمَنْ يَتَوَكَّلْ عَلَى اللَّهِ فَهُوَ حَسْبُهُ. And whosoever places his trust in Allah subhanahu wa ta'ala, then he is sufficient for him. Allah is enough for him. The problem, this verse, Sayyidi Ala Hazrat, the great Mujaddid Imam, Imam Ahmad Raza Khan Alhi Rahmatul Rahman, he says, people go here and there looking for some kind of invocation, wazifa, something to read. They go to one door, then they go to another door. But if this verse is one of the greatest invocations for people, meaning the advice that is given in this verse. See, what happens, Shastar, is we give people advice. It's not our advice. This is the instruction of Allah subhanahu wa ta'ala. So this is a promise of Allah subhanahu wa ta'ala. If you adopt piety, you become a good person, Allah will create a way out for you. So is Allah, you know, so people say, oh, can you give me a hadith which encourages me or a point of excellence? This is Allah subhanahu wa ta'ala clearly saying, absolutely no ambiguity. It's a clear statement. You adopt piety, He will find a way out for you.
Subhanallah.
Say, they lose hope. Say, we have no way out. So strong hope is hope in this statement of Allah subhanahu wa ta'ala. And then the other thing, issue is, people have weak hopes in terms of their sustenance. They say, oh, you know, I don't have a lot of money. And really, they have never lived a day without food. You ask those people who don't have a roof above their heads.
Allah.
We have people who have not only a roof above their heads, they have heating, everything in their house. They're enjoying good food, but they still have a weak hope. So for them, it's a reminder that Allah subhanahu wa ta'ala, if you adopt piety, He will create, He will give you sustenance from a source that you can't even imagine. You wouldn't think that you'd get sustenance from that means. Allah subhanahu wa ta'ala will create a means for you. And then when you place your trust in Allah, and placing your trust in Allah is not cutting off ties from the asbab. It means whatever means Allah has given you, you take those means, but you believe that it's going to be through the mercy and grace of Allah that those means will get you to the end or the desired destination. And the other verse, which I won't explain, inshallah, hopefully Ustad Irfan Sahib or Irfan Bhai will explain. Allah subhanahu wa ta'ala, when He clearly instructs us, وَلَا تَقْنَتُوا مِن رَحْمَةِ اللَّهِ. Do not lose hope in the mercy of Allah subhanahu wa ta'ala. Because Allah forgives all sins. It is necessary for every believer to not despair in the mercy of Allah subhanahu wa ta'ala. But it's not a case of, no, you should have hope. No, you must have hope.
Definitely.
You must not despair, because this is the command of Allah subhanahu wa ta'ala.
Subhanallah, subhanallah. Ab baad bhi yehi hai, Kamar bhai ne bade pyare andaaz mein, ab Quran Pak ke andar mention hai na, ki yaad rakhiyega. जो कमर भाई ने जो भी बात की माशाल्लाह कुरान के हवाले से आपको, मैं कुरान पढ़ेंगे तो पता चलेगा ना, कुरान पढ़ ही नहीं रहे और सिर्फ बातें करे जा रहे तो किस तरह होगा. अल्लाह ही है जो परेशानियों से निकाल सकता है. अल्लाह अज़्ज़ा वजल ही है जो आपकी तमाम मुश्किलात को हल फरमा सकता है. लेकिन होप्स, उम्मीद, जिसके बारे में हम बात कर रहे हैं, आज बहुत कम नजर आती है. बात बात पर वो ना पैनिक अटैक होना शुरू हो जाते हैं. बहुत सो के नाम ही मिस्टर पैनिक हो जाते हैं कि वो जरा जरा सी बात में ना पैनिक होना शुरू हो जाता है. उनको होप नहीं होती. देखिए, जो भी होता है ये याद रखिएगा ना, आज जो हुआ है ऐसा कभी भी नहीं होता जिंदगी में कोई गिरा ना हो. ऐसा नहीं आप गिर गए तो क्या हो गया. लेकिन होप्स जो होती है ना, इंसान को सक्सेस की तरफ लेकर जाती है. स्ट्रॉन्ग होप्स, एक होती है लॉन्ग होप्स. लॉन्ग होप्स की बात नहीं कर रहे, लॉन्ग होप्स तो इंसान को कहीं से कहीं ले जाती है. स्ट्रॉन्ग होप्स की बात कर रहे हैं हम, कि इंशाल्लाह अगर आप गिरे हैं तो हारता वही है जो उठना जो है ना वो भूल जाए. हारता वही है जो गिर कर बार बार उठ रहा होता है ना, वो फिर हारा हुआ नहीं कहलाता है. उसके अंदर हिम्मत होती है. तो इसीलिए कोई भी परेशानी मुश्किलात आए, दरवाजा बंद नहीं हो गया. एक दरवाजा बंद है, अल्लाह करीम चाहे तो 10 दरवाजे जो है वो आपके लिए खोल सकता है. वही तो जिसने मूसा अलैहि सलाम के लिए दरिया में रास्ते बनाए. वही तो रब है हमारा, जिसने मछली के पेट में भी जो है यूनुस अलैहि सलाम को जो है وہ زندہ رکھا تھا, وہی تو رب ہے ہمارا, جس نے جو ہے حضرت یوسف علیہ السلام کو بھی کنویں کے اندر جو ہے سلامت رکھا, اور پھر جو ہے مصر کے بادشاہ جو ہے تخت جو ہے وہ ان کو حاصل ہوا. وہی ہمارا رب ہے جو راستے آسان کرتا ہے, ہمیں اس کے اوپر بھروسہ ہونا چاہیے, اسی پہ. آپ دنیا کے اوپر بھروسہ کرنے کی کوشش کر رہے ہیں, دنیا کے کسی ڈاکٹر پہ, اس پہ, یہ ایک الگ میٹر ہے, لیکن سب سے بڑا, سب سے اسٹرانگ ہوپ جو ہے وہ آپ کا ہونا چاہیے, وہ رب کی ذات پر ہونا چاہیے کہ وہی میرا رب ہے, وہی سنتا ہے, وہی مسئلوں کو حل فرماتا ہے. ماشاء اللہ وسیم بھائی ہمارے ساتھ ہیں, دیکھتے ہیں وسیم بھائی کیا فرماتے ہیں.
باپو, ان ریگارڈز ٹو ہوپ, دس از سم تھنگ دیٹ یو نو کانسٹنٹلی اے پرسن ٹرنز ٹوورڈ تھرو آؤٹ ہز لائف. ناؤ اف یو لک ایٹ اے ینگ چائلڈ ول اسٹارٹ کرائنگ. واٹس دی ریزن دیٹ ہی از کرائنگ؟ ہی از ہوپ فل دیٹ ہز مدر ول گیو ہم سم ملک, مدر اور فادر ول گیو ہم سم فوڈ. Now, if a person, when the parents send their children to school, they are hopeful that my child is going to get a good education and he's finally going to get a good job in his life. If you look at a student who is in college or university, you know, he goes to college, he goes to university with this hope that I'm going to do well in my exams, I'm going to get a good degree, I'm going to get good marks in my exams, and I'm going to get a good job. A person, all the time, he is hopeful whenever he does anything. And hopeful is something that a person constantly faces towards. Now, a person, Bapu, is going for an interview. Now, if he thinks to himself, I'm not going to get the job, nothing's going to happen, you know, he won't be able to perform to the maximum level. But on the other hand, a person is going for an interview. Now, he's hopeful, yes, I'm going to get this job. Now, you will see that because of this hope, inshallah azawajal, he will perform well, and hopefully by the will of Allah, he will get the job. What is the meaning of hope? The definition of hope is a feeling of expectation for a desire or for a particular thing. And Bapu, in regards to hope, why should we have hope? The reason why a person should have hope, because this helps a person to achieve something. Without hope, you're not able to achieve something. But when a person has hope that I want to reach this level, I want to reach here, a person finally reaches there. And this constantly keeps a person motivated. You know, you mentioned something beautiful, that, you know, a person falls down and then he stands back up. When a person is hopeful, no matter how bad he falls, he will stand back up and he will perform better. Why? Because he's hopeful. And so, yes, in regards to research as well, research today is telling us that those people who are hopeful, who have big hopes, who are hopeful in their life, those people live a healthy life. They have less stress in their life. They have less mental health problems. You know, they do well in their life. And the other point, one research that I read today says that a person who is hopeful, no matter what comes his way, because he is hopeful, he will see that as a challenge. You know, those people are not hopeful. What they'll see is that, okay, this difficulty is going to come my way. He starts to panic. But on the other hand, that person who is hopeful, he will see this massive difficulty has come my way. But because it's a challenge, I'm going to get on with it. And in regards to hope, another thing that you beautifully mentioned, that it constantly motivates a person. One quote that I read today as well, the meaning of hope. What does it stand for? H-O-P-E. This is the spelling of hope. H stands for hold. O stands for on. So hold on. P stands for pain. And E stands for end. So hold on, pain will end. So this word of hope, this gives you meat. This gives you peace as well. That no matter what is in your life, no matter what difficulties you are going on, hold on, your pain will end, inshallah.
SubhanAllah, kya baat hai, kya baat hai. Waqai hope jo hai na, بہت کچھ دلا دیتی ہیں. تو بہرحال بڑی پیاری آپ نے جو ہے وہ نکالی, سرچ کر کے, ریسرچ کر کے, انالائز کر کے. بہرحال ہمارے ساتھ عرفان مدنی بھی ہیں. آئیے عرفان بھائی کے کچھ مدنی پھول لیتے ہیں. بالا, آج بڑا زبردست ہمارے پاس ایک پیکیج ہے بچوں کے لیے. کافی ٹائم ہو گیا تھا, فرمائشیں آ رہی تھیں. انشاءاللہ ویری سون انشاءاللہ آپ کو بڑا زبردست پیکیج دکھاتے ہیں.
بسم اللہ الرحمن الرحیم. اصل چ شاہ صاحب گل ہے کہ جدو کوئی بھی بندے دے مصیبت پریشانی آندی ہے نا, تے ساڈی امید جڑی او ٹلنا شروع ہو جاندی ہے. امید دا الٹ ہوندا مایوسی. مایوسی آ کے ڈیرے ڈالنا شروع ہو جاندی ہے. اور مایوسی ہے نا, یہ بھی ایک بڑی خطرناک چیز ہے, باطنی بیماری ہے. الحمدللہ اللہ دی رحمت تے امید رکھنا چاہیے. ایون نیک لوگ بھی بعض اوقات عبادات کر رہے ہوندے نے, اللہ دی فرما برداری کر رہے ہوندے نے, لیکن شیطان بعض دفعہ انہاں نوں, کیونکہ خوف خدا دا غلبہ جس طرح ہون لگدا ہے نا, یار تیرے گناہ تے اینے ودھ گئے نے, وہ بندہ آجزی کردہ کردہ نا, نا امیدی طرف ہی بعد کو چلا جاتا ہے. اللہ پاک نے سانو یہ دسیا ہے قرآن پاک کے جس طرح کہ اللہ دی رحمت تو نا امید نہیں ہونا. اندر کتنی پیاری سارے واسطے امید ہے. اللہ پاک نے ارشاد فرمایا, ان اللہ یغفر الذنوب جمیعا, ਅੱਲਾਹ ਪਾਕ ਸਾਰੇ ਗੁਨਾਹ ਮਾਫ਼ ਫਰਮਾ ਦਿੰਦਾ ਹੈ। ਸਭ ਤੋਂ ਵੱਡੀ ਉਮੀਦ ਹੈ ਜਿਹੜੀ ਸਾਡੀ, ਉਹ ਅੱਲਾਹ ਦੀ ਰਹਿਮਤ ਤੇ ਲਾਜ਼ਮੀ ਹੋਣੀ ਚਾਹੀਦੀ। ਉਹ ਭਾਵੇਂ ਗੁਨਾਹਾਂ ਦੇ ਹਵਾਲੇ ਨਾਲ ਹੋਣ, ਕਿੰਨੇਵੇਂ ਗੁਨਾਹ ਹੋ ਜਾਣ, ਸੱਚੀ ਤੋਬਾ ਨਾਲ ਸਾਰੇ ਗੁਨਾਹ ਮਾਫ਼ ਹੋ ਜਾਂਦੇ ਨੇ। ਇਸੇ ਤਰ੍ਹਾਂ ਰੋਜ਼ੀ 'ਚ ਤੰਗੀ ਆ ਜਾਏ, ਲੋਕ ਪਰੇਸ਼ਾਨ ਹੋ ਜਾਂਦੇ ਨੇ, ਵਜ਼ੀਫੇ ਮੰਗ ਰਹੇ ਨੇ, ਹਰ ਇੱਕ ਨੂੰ ਆਪਣੀ ਬਿਪਤਾ ਸੁਣਾ ਰਹੇ ਨੇ, ਯਾਰ ਇੰਝ ਹੋ ਗਿਆ, ਫਲਾਣੇ ਨੇ ਧੋਖਾ ਦੇ ਦਿੱਤਾ। ਲੇਕਿਨ ਅੱਲਾਹ ਤਾਲਾ ਦੀ ਰਹਿਮਤ ਅਤੇ ਉਮੀਦ ਉਹ ਗਾਲਬਨ ਭੁੱਲ ਜਾਂਦੇ ਨੇ। ਅਗਰ ਅੱਲਾਹ ਤਾਲਾ ਦੀ ਰਹਿਮਤ ਅਤੇ ਉਮੀਦ ਹੋਏਗੀ ਨਾ, ਉਹਨਾਂ ਨੂੰ ਆਇਤ ਵੀ ਜ਼ਿਹਨ 'ਚ ਹੋਏਗੀ, ਇਨਮ ਅਲ ਉਸਰੀ ਯੁਸਰਨ, ਬੇਸ਼ੱਕ ਤੰਗੀ ਤੋਂ ਬਾਅਦ ਆਸਾਨੀ ਹੈ। ਯਕੀਨ ਕਰੋ, ਤੰਗੀ ਤੋਂ ਬਾਅਦ ਆਸਾਨੀ ਜ਼ਰੂਰ ਹੈ। ਇਨਸਾਨ ਐਸਾ ਨਾ ਸ਼ੁਕਰ ਹੈ, ਥੋੜ੍ਹੀ ਜਿਹੀ ਤੰਗੀ ਆਉਂਦੀ ਨਾ ਬਾਅਦ ਦਫ਼ਾ ਫੌਰਨ ਨਾ ਸ਼ੁਕਰੀ ਸ਼ੁਰੂ ਕਰ ਦਿੰਦਾ। ਹਾਲਾਂਕਿ ਜਿਹੜੀਆਂ 99 ਨਿਮਤਾਂ ਨੇ ਉਹਨਾਂ ਦਾ ਸ਼ੁਕਰ ਨਹੀਂ ਕਰਦਾ, ਇੱਕ ਨਿਮਤ ਜਿਹੜੀ ਨਹੀਂ ਮਿਲੀ ਹੋਈ ਨਾ ਉਹਦੀ ਨਾ ਸ਼ੁਕਰੀ ਫੌਰਨ ਸ਼ੁਰੂ ਕਰ ਦਿੰਦਾ। ਹਾਲਾਂਕਿ ਸ਼ੁਕਰ ਦੇ ਬੜੇ ਫਜ਼ਾਇਲ ਨੇ, ਅਲਹਮਦੁਲਿਲਾ ਜਿਹੜਾ ਬੰਦਾ ਸ਼ੁਕਰ ਕਰਦਾ ਹੈ ਉਹਨੂੰ ਬਹੁਤ ਜ਼ਿਆਦਾ ਫਵਾਇਦ ਮਿਲਦੇ ਨੇ, ਨਿਮਤਾਂ 'ਚ ਇਜ਼ਾਫਾ ਹੋ ਜਾਂਦਾ ਹੈ, ਅੱਲਾਹ ਪਾਕ ਦੀ ਰਹਿਮਤ ਮੁਤਵਜੇ ਹੋ ਜਾਂਦੀ ਹੈ। ਇਸ ਵਾਸਤੇ ਸਾਨੂੰ ਉਮੀਦ ਦਾ ਦਾਮਨ ਕਦੀ ਵੀ ਨਹੀਂ ਛੱਡਣਾ ਚਾਹੀਦਾ। ਅੱਲਾਹ ਪਾਕ ਨੇ ਅਲਹਮਦੁਲਿਲਾ ਸਾਨੂੰ ਇਸ ਵਾਸਤੇ ਕੁਰਾਨ ਪਾਕ ਵਿੱਚ ਹਿਦਾਇਤ ਅਤਾ ਫਰਮਾਈਆਂ ਨੇ ਤਾਂ ਕਿ ਅਸੀਂ ਅੱਲਾਹ ਤਾਲਾ ਦੀ ਰਹਿਮਤ ਨੂੰ ਹਮੇਸ਼ਾ ਥਾਮ ਕੇ ਰੱਖੀਏ, ਕਿਉਂਕਿ ਅੱਲਾਹ ਤਾਲਾ ਦੀ ਰਹਿਮਤ ਜਦੋਂ ਇੱਕ ਰਹਿਮਤ ਵੀ ਬੰਦੇ 'ਤੇ ਪੈ ਜਾਂਦੀ ਹੈ ਨਾ, ਫਿਰ ਦੁਨੀਆ ਦੇ ਸਾਰੇ ਕੰਮ ਵੀ ਸਬਰ ਜਾਂਦੇ ਨੇ, ਬੰਦੇ ਦੇ ਸਾਰੇ ਕੰਮ ਸਿੱਧੇ ਹੋ ਜਾਂਦੇ ਨੇ। ਔਰ ਲੋਕ ਕਹਿੰਦੇ ਨੇ ਨਾ, ਇਹ ਬੰਦਾ ਯਾਰ ਮਾਸ਼ਾਅੱਲਾ ਦੇ ਐਸੇ ਚੰਗੇ ਦਿਨ ਚੱਲ ਰਹੇ ਨੇ, ਜਿਹੜੇ ਕੰਮ 'ਚ ਹੱਥ ਪਾਉਂਦਾ ਮਿੱਟੀ ਵੀ ਸੋਨਾ ਹੋ ਜਾਂਦੀ। ਇਹ ਉਦੋਂ ਹੁੰਦੀ ਹੈ ਵਾਕਈ ਜਦੋਂ ਬੰਦਾ ਅੱਲਾਹ ਦੀ ਫਰਮਾ ਬਰਦਾਰੀ ਕਰਦਾ, ਜਦੋਂ ਬੰਦਾ ਤਕਵਾ ਇਖਤਿਆਰ ਕਰਦਾ। ਗੁਨਾਹਾਂ ਦੇ ਇਹ ਜੀ ਯਕੀਨਨ ਨਹੂਸਤ ਹੈ, ਇਹਦੇ 'ਚ ਅੱਲਾਹ ਤਾਲਾ ਦੀ ਨਾਰਾਜ਼ਗੀ ਹੈ। ਇਸ ਵਾਸਤੇ ਬੰਦੇ ਨੂੰ ਕਲਬੀ ਬਿਮਾਰੀਆਂ ਆ ਕੇ ਘੇਰ ਲੈਂਦੀਆਂ ਨੇ। ਬਹੁਤ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਅੱਲਾਹ ਤਾਲਾ ਦੀ ਫਰਮਾ ਬਰਦਾਰੀ ਕਰੀਏ ਤਾਂ ਕਿ ਸਾਡੀ ਉਮੀਦ ਘਟੇ ਨਾ, ਸਾਡੀ ਜਿਹੜੀ ਮਾਯੂਸੀ ਹੈ ਨਾ ਉਹ ਨਾ ਕਿਤੇ ਡੇਰੇ ਲਾ ਲਵੇ ਆ ਕੇ, ਉਮੀਦ ਕਾਇਮ ਰਹੇਗੀ। ਤੇ ਇਨਸ਼ਾਅੱਲਾ ਅਜ਼ਾ ਵਜਲ ਜੈਸ ਰੰਗ ਸ਼ਾਇਰ ਨੇ ਕਿਹਾ, ਮਿਲਤ ਕੇ ਸਾਥ ਰਾਬਤਾ ਉਸਤਵਾਰ ਰੱਖ, ਪੈਵਸਤਾ ਰਹਿ ਸ਼ਜਰ ਸੇ ਉਮੀਦ ਬਹਾਰ ਰੱਖ। ਜਦੋਂ ਬਹਾਰ ਦੀ ਉਮੀਦ ਹੋਏਗੀ ਨਾ, ਫਿਰ ਬੰਦੇ ਦਾ ਦਿਲ ਖਿਲਿਆ ਰਹੇਗਾ, ਇਨਸ਼ਾਅੱਲਾ ਚੰਗੇ ਦਿਨ ਆਣਗੇ, ਆ ਚੰਗੇ ਦਿਨ ਆਣਗੇ। ਔਰ ਸ਼ਾਹ ਸਾਹਿਬ ਇੱਕ ਹੋਰ ਵੀ ਗੱਲ ਹੈ, ਜਦੋਂ ਬੰਦਾ ਖੁਦ ਮਾਯੂਸ ਹੁੰਦਾ ਨਾ, ਅਗਲਿਆਂ ਨੂੰ ਵੀ ਮਾਯੂਸ ਕਰ ਦਿੰਦਾ, ਉਹ ਸਾਰੇ ਕਹਿੰਦੇ ਨੇ ਇਹ ਤਾਂ ਪਰੇਸ਼ਾਨ ਖਾਨ ਜਨਾਬ, ਜਦੋਂ ਆਉਂਦਾ ਸਾਨੂੰ ਵੀ ਪਰੇਸ਼ਾਨ ਕਰ ਦਿੰਦਾ। ਇਸ ਵਾਸਤੇ ਅੰਦਰ ਮਜ਼ਬੂਤ ਹੋਣਾ ਚਾਹੀਦਾ ਤਾਂ ਕਿ ਦੂਸਰਿਆਂ ਉੱਤੇ ਅਸਰ ਨਾ ਸਾਡਾ ਪਵੇ, ਦੂਸਰਿਆਂ ਨੂੰ ਉਮੀਦ ਦਿਲਾਓ, ਅੱਛੀ ਗੁਫ਼ਤਗੂ ਕਰੋ, ਸੌਫਟ ਰਹੋ, ਮੁਸਕੁਰਾਉਂਦੇ ਰਹੋ, ਹੈ ਨਾ। ਅਮੀਰ ਅਲੀ ਸੁਨਨ ਫਰਮਾਉਂਦੇ ਨੇ, ਮੁਸਕੁਰਾਨੇ ਨਾਲ ਅਗਲੇ 'ਤੇ ਅੱਛਾ ਅਸਰ ਪਏਗਾ, ਮੁਸਕੁਰਾਨਾ ਵੈਸੇ ਵੀ ਸਦਕਾ ਹੈ,
ਸੁਭਾਨ ਅੱਲਾਹ,
ਮਦੀਨਾ ਮਦੀਨਾ ਹੋਏਗਾ।
ਜ਼ਾਦਕੱਲਾ ਹੁਸਨਕ, ਬੜੀ ਪਿਆਰੀ ਬਾਤ ਇਹਨਾਂ ਨੇ ਕੀ, ਯਾਦ ਰੱਖੇ, ਹੋਪ ਹੈ ਨਾ, ਨੈਵਰ ਲੀਵ ਯੂ, ਇਟਸ ਯੂ ਹੂ ਲੀਵ ਦ ਹੋਪ। ਉਮੀਦ ਕਭੀ ਆਪਕੋ ਨਹੀਂ ਛੋੜਤੀ, ਆਪ ਹੀ ਉਮੀਦ ਕੋ ਛੋੜ ਦੇਤੇ ਹੈ। ਔਰ ਬਹੁਤ ਸਾਰੇ ਲੋਕ ਤੋ ਬੋਲਤੇ ਨਾ, ਉਮੀਦ ਕੋ ਛੋੜ ਕੇ ਦੂਸਰੋ ਕੀ ਉਮੀਦ ਵੀ ਛੁੜਵਾ ਦੇਤੇ। ਜੈਸੇ ਇਰਫਾਨ ਭਾਈ ਨੇ ਬਾਤ ਕੀ, ਉਨਕੋ ਦੇਖ ਕਰ ਹੋਤਾ ਹੈ ਕਿ ਵਾ ਸਭ ਕੁਛ ਨਹੀਂ ਹੋ ਸਕਤਾ, ਯੇ ਆ ਗਿਆ ਹੈ, ਵੋ ਬਸ ਕਹਿਤਾ ਭਾਈ ਇਹ ਤੋ ਹੋ ਹੀ ਨਹੀਂ ਸਕਤਾ ਹੈ। ਅਬ ਵੋ ਖੁਦ ਤੋ ਡਿਸਾਈਡ ਹੁਆ ਵਾ ਹੋਤਾ ਹੈ, ਖੁਦ ਤੋ ਕਹਿਤੇ ਹੈ ਕਿ ਉਸਨੇ ਨਾ ਉਮੀਦ ਕਾ ਦਾਮਨ ਗਿਆ, ਉਮੀਦ ਕੇ ਅਲਿਫ ਕੇ ਪਾਸ ਵੀ ਨਹੀਂ ਪਹੁੰਚਾ ਤਾ, ਦੂਸਰੋ ਕੀ ਉਮੀਦੇ ਵੀ ਨਾ ਉਨਕੋ ਵੀ ਕਮਜ਼ੋਰ ਕਰਨੇ ਕਾ ਜੋ ਹੈ ਜ਼ਰੀਆ ਬਣ ਜਾਤਾ ਹੈ। ਤੋ ਹਮੇ ਇੱਕ ਤੋ ਮਤਲਬ ਸਰਾਊਂਡਿੰਗ ਵੀ ਐਸੀ, ਆਪਣੇ ਤੋ ਖੈਰ ਭਰੋਸਾ ਹੋਣਾ ਚਾਹੀਏ, ਅੱਲਾਹ ਪੇ ਭਰੋਸਾ, ਅੱਲਾਹ ਜੋ ਕਰਤਾ ਹੈ ਬਿਹਤਰ ਕਰਤਾ, ਯਾਨੀ ਹਮਾਰਾ ਤੋ ਕਿਸੀ ਹਾਲ ਮੇ ਵੋ ਹੈ ਹੀ ਨਹੀਂ ਨਾ ਲੋਸ, ਯਾਨੀ ਆਪ ਇਹ ਸਮਝੋ ਹੋ ਗਿਆ, ਰੱਬੇ ਕਰੀਮ ਕਾ ਕਰਾਮ ਹੈ, ਹੋ ਗਿਆ ਮੇਰੇ ਲਈ ਬਿਹਤਰ ਤਾਂ ਨਹੀਂ ਹੁਆ, ਤੋ ਇਹ ਵੀ ਰੱਬੇ ਕਰੀਮ ਕਾ ਕਰਾਮ ਹੈ, ਮੇਰੇ ਲਈ ਬਿਹਤਰ ਨਹੀਂ ਤਾਂ ਇਸ ਲਈ ਨਹੀਂ ਹੁਆ। ਯਾਨੀ ਦੋਨੋ ਚੀਜ਼ੋਂ ਮੇ ਬਿਹਤਰੀ ਹੈ ਨਾ, ਉਮੀਦ ਹੋਇਆ ਨਾ, ਪੈਵਸਤਾ ਰਹਿ ਸ਼ਜਰ ਸੇ ਉਮੀਦ ਹੈ ਬਾਹਰ ਰੱਖ, ਤੋ ਜੋ ਵੀ ਹੋਣਾ ਹੈ ਨਾ ਉਹ ਬਿਹਤਰ ਹੋਣਾ ਹੈ। ਤੋ ਹਿੰਮਤ ਨਹੀਂ ਹਾਰਨੀ ਹੈ, ਸਟਰੋਂਗ ਹੋਪਸ ਰੱਖਣਾ ਹੈ ਆਪਣੀ ਜ਼ਿੰਦਗੀ ਮੇ, ਖਾਸ ਤੌਰ 'ਤੇ ਇਸ ਪੈਂਡੈਮਿਕ ਕੇ ਅੰਦਰ ਬਹੁਤ ਸਾਰੇ ਮੈਸੇਜ ਇਸੀ ਤਰ੍ਹਾਂ ਆਤੇ ਹੈ ਕਿ ਯੇ ਹੋ ਗਿਆ, ਉਹ ਖਾਂਸੀ ਹੋ ਗਏ ਨਾ, ਕਿ ਹਰ ਛੀਕ ਕਰੋਨਾ ਨਹੀਂ ਹੋਤੀ, ਅਬਦੁਲ ਅਜੀਬ ਨੇ ਫਰਮਾਇਆ ਤਾ, ਐਵਰੀ ਗਲਿਟਰ ਇਜ਼ ਨੋਟ ਗੋਲਡ ਐਂਡ ਐਵਰੀ ਛੀਕ ਇਜ਼ ਨੋਟ ਕਰੋਨਾ। ਤੋ ਹਰ ਚਮਕਣੇ ਵਾਲੀ ਚੀਜ਼ ਸੋਨਾ ਨਹੀਂ ਹੋਤੀ, ਔਰ ਛੀਕ ਕਰੋਨਾ ਨਹੀਂ ਹੋਤੀ ਹੈ, ਲੇਕਿਨ ਉਹ ਵੀ ਵੋ ਹੈ ਨਾ ਕਿ ਮਜ਼ਬੂਤੀ ਨਹੀਂ ਹੈ, ਉਮੀਦ ਨਹੀਂ ਨਹੀਂ ਯੇ ਤੋ ਹੋ ਹੀ ਗਏ ਹਜ਼ਰਤ, ਅਬ ਤੋ ਬਸ ਅਬ ਕਿਆ ਕਰੇ, ਤੋ ਅਬ ਕਿਆ ਕਰੇ, ਦੁਆ ਹੀ ਕਰ ਸਕਦੇ, ਅੱਲਾ ਸਭ ਕੇ ਹਾਲ ਪਰ ਕਰਮ ਫਰਮਾਏ। ਕਮਰ ਬਾਈ ਕੇ ਮਦਨੀ ਫੂਲ ਲੇਤੇ ਹੈ ਇਨਸ਼ਾਅੱਲਾ।
Jee Shah Sahab, I think just following on from that point, a positive mindset is very important. This is within family, friends, wherever, and a person is defined by his character, whether he is positive or negative. If a challenge comes your way and before you even make any attempt, you dismiss any possibility of overcoming that challenge, that kind of reflects on the character of the person, that shows what kind of character he has. And we as believers, we are people who embrace difficulty, because this theme is found in the prophetic traditions that the affair of the believer, his whole situation is strange. When he receives a blessing of Allah subhanahu wa ta'ala, he thanks Allah subhanahu wa ta'ala. When he faces a difficulty, then he expresses patience. So there is no loss for him. If you look at it, and when you believe wholeheartedly that a challenge that you're facing will, or any challenge that you face, will never be beyond that which you can bear, As soon as you accept this, just as a, if the viewers kind of forget a lot of things that are discussed or mentioned here, but they remember one of these points, that you shall never face a difficulty that you cannot bear. As soon as you accept it, then you close the doors of depression. You close the doors of despair. Because as soon as you face a problem, the first thought that will come to your mind is, if I could not bear this burden, Allah would not have sent it my way. Because Allah is the most merciful. I believe this with certainty. Allah is the most compassionate, the most merciful. Why would Allah send a trial my way which I cannot bear? Allah does not go against His word. It's the promise of the Quran. It's Allah's promise. So when you start thinking with these basic guidelines from the Quran, you maintain the right mindset. And when you have hope in Allah subhanahu wa ta'ala, sometimes amazing things can happen. We know that famous account Imam Ghazali mentions when Sayyidina Umar radiallahu ta'ala anhu was walking in Madinatul Munawwara, and there was a young man who was hiding that bottle of alcohol. He saw Sayyidina Umar, and then he hid that bottle of alcohol. And then Sayyidina Umar being Sayyidina Umar, who can evade him? He probably looked at him and thought a suspicious looking individual and said, what do you have? He must have been doing something like this. And he said, what are you hiding under there? And he thought to himself, oh Allah, do not embarrass me. Do not humiliate me in front of Amirul Mu'mineen. People sin today and they are shameless sinners.
Allah.
They disobey Allah and they disobey Allah shamelessly. This young man, at least he had it in him. He said, Ya Allah, this is the Amirul Mu'mineen. I don't want to be embarrassed in front of him. I don't want to be humiliated in front of him. And if you veil my fault, I promise I won't drink again. I won't drink alcohol or wine again. And thinking this and intending this, he responds to Sayyidina Umar radiallahu ta'ala by saying, Ya Amirul Mu'mineen, this is vinegar. And Sayyidina Umar radiallahu ta'ala being Sayyidina Umar, he's going to follow through. Our Prophet ﷺ specified Sayyidina Umar that in terms of following and adhering to Sharia guidelines from all the Sahaba, Sayyidina Umar radiallahu ta'ala was the strictest. Like he said different things about different companions. Sayyidina Umar wasn't going to let him go. Show me.
Allah.
Sayyid's vinegar, show me. And such was the mercy and grace of Allah subhanahu wa ta'ala that when the young man, he gave the bottle to Sayyidina Umar radiallahu ta'ala and it was vinegar. So that Allah subhanahu wa ta'ala, our merciful creator who can make wine into vinegar, if we truly have a strong hope and we supplicate in His court, He can make our sins good deeds for us through His mercy.
Jai main vekha amla valle, kuch nahi mere palle. Jai main vekha rahmat rab di, valle valle valle.
Vekha, jai main vekha amla.
कहते ना कि ये आपको भरोसा है ना कि रब हमारे साथ है, फिर तो
वो ना उम्मीदी की कोई बात ही नहीं करनी चाहिए ना। जिस स्ट्रॉन्ग फर्म है, स्ट्रॉन्ग बिलीव है कि रब हमारे साथ है, तो फिर क्या जो है वो परेशानी और मुश्किलात फिर ये क्या रखती है मायने? कोई मायने नहीं रखती है। अपनी उम्मीदें, अपनी हिम्मत सारा कुछ जो है ना उस परिंदे की तरह कर दें जो अपने रब पे भरोसा करता है, सुबह उड़कर जाता है, उसको पता है भले खाली पेट है जाता है, उसको पता है मेरा रब है जो पेट जो है ना रिस्क मुझे देगा। और जब वो वापस आता है तो अपने साथ लेकर नहीं आता है, रोज उड़ता है और रोज वापस आता है। वो वही है कि जब तूफान और आंधी आ जाती है और घोंसले खत्म हो जाते हैं तो भी उस परिंदे को अपने रब पे ही भरोसा होता है, दूसरे दिन उठकर दोबारा जो है रब के भरोसे पे दोबारा निकलता है। लेकिन एक इंसान है जो फौरन अपनी होप्स खत्म कर देता है, अपनी उम्मीदें खत्म कर देता है, जिसकी वजह से वो नाकामियों की तरफ, ये याद रखें जिंदगी में बहुत, यू कैन फेस मैनी डिफिकल्टीज, मैनी क्या कहते हैं प्रॉब्लम्स, होता भी है बहुत सारी, लेग पुलिंग भी होती होगी, लोग क्रिटिसाइज भी करते होंगे, आप कोई अच्छा काम करेंगे आपको आने नहीं देंगे, आप बातें करेंगे, सब कुछ करेंगे। ये याद रखिएगा, अगर आप हिम्मत करते रहेंगे, स्ट्राइव करते रहेंगे, कोशिश करते रहेंगे, एक दिन कामयाबी आपके कदम चूमेगी। ये याद रखिए, वो अपना काम करते रहें इंशाल्लाह देखें कि रब पे भरोसा होगा तो कामयाबी आपके कदम जरूर चूमेगी इंशाल्लाह।
I heard an amazing story today. Absolutely amazing. Abdul Habib bhai mentioned in one of his beyonds that one day he's in an African country and there was this one individual shakhsiyat, a VIP, and he's such an amazing person that he made a whole city, in other words, 7,000 houses this individual made. And Abdul Habib bhai goes, when I went to this country, this person came to me and he said to me, look, I want to take you to this particular city, so please come with me. Abdul Habib bhai said, okay, I'll come with you. Now, before entering that particular city, he mentions there was one bridge. There was only one way to enter that city, and this was through the bridge. But coincidentally, on that night, there was construction work happening on that bridge. So this person's thinking to himself, such a big personality, Abdul Habib bhai is sitting with me, and I can't take him into this city. So he phones here, he phones this minister that, look, try to do something. And all doors are shut. He's told that, look, no way, tonight's night you can go to this city. So he goes back, he heads back, and Abdul Habib bhai, you know, he says to him, don't worry, inshallah, may Allah accept your intention. He goes, Abdul Habib bhai, I'm not worried. He goes, why? He goes, whenever a difficulty comes to me, I do the shukr of Allah, not once, but two times.
Allah.
The person thought, Abdul Habib bhai thought to himself, what did you just say? You don't do the shukr of Allah once, but you do the shukr of Allah twice. He goes, what's the reason for this? He goes, when Allah gives me something, I'll do the shukr of Allah once. But when I don't get something, I'll do the shukr of Allah twice. Reason for this is because I thought this was better for me, but Allah knew what's better for us. So this is why I do the shukr of Allah twice, because Allah knows what's better for me. Allah saved us from something that wasn't better for us. So this is exactly the hope that we should have, that whatever comes our way, whatever difficulty comes our way, whatever problem comes our way, it's for our own good. You know, Allah Azza wa Jal, he says this as well, and it comes in narrations as well, that Allah Azza wa Jal wants that a person, he leaves this world without any sins. Then for this, Allah Azza wa Jal sends problems, Allah sends difficulties, Allah sends issues that person's way, so all of his sins are forgiven. So Bapu, whenever a problem comes, whenever a difficulty comes, have trust in the court of Allah Azza wa Jal, because we don't know, this is better for us, inshallah Azza wa Jal. This is the means of our rank being elevated and our sins being forgiven. Given. Inshallah, if we leave this dunya with many problems, we face many difficulties, many problems. But on the other hand, we leave this world with all our sins being forgiven. That's exactly what we want. Yeah. We want to enter our grave with our sins being forgiven, inshallah. So let these difficulties come. Let these problems come, inshallah. Face them. That beautiful ayah that Ustaz Kamal mentioned, that Allah doesn't test a person more than his capability. So just bear in mind, these difficulties, these problems, then you can face this is why they come your way.
Subhanallah. Bada zabardast madani phool mention kita Wasim bhai ne. Waqai Allah pak bhi Quran shi vich irshad farmada hai, asa an tuhibbu shay'an fa huwa sharrul lakum. Kareeb hai ki koi cheez tonu ho sakda pasand aaye lekin oh tode vaste achhi na hoye.
Sahi.
Aur ise tarah Quran pak di naal hai bhi ayat hai ki ho sakda hai koi cheez tonu buri lage lekin oh tode vaste achhi hoye.
Sahi.
Kinna acha sade tawakkul agar Allah te rahega na ki yaar meri bhalai kis kaam mein je mere rab nu zyada pata hai. ਤੇ ਅਗਰ ਇਸ ਵਾਸਤੇ ਕਦੀ ਐਸਾ ਕੰਮ ਹੋ ਜਾਏ ਜਿਹੜੀ ਖਿਲਾਫੇ ਤਵੱਕੋ ਹੈ, ਸਾਡੀ ਤਵੱਕੋ ਨਹੀਂ ਸੀ, ਹੋਰ ਕੰਮ ਹੋ ਗਿਆ, ਸਾਨੂੰ ਸ਼ੁਕਰ ਪਜਾ ਲਾਣਾ ਚਾਹੀਦਾ ਔਰ ਬਾਕੀ ਅੱਲਾਹ ਤਾਲਾ ਦੀ ਰਜ਼ਾ ਤੇ ਰਾਜ਼ੀ ਰਹਿਣਾ ਚਾਹੀਦਾ। ਬਜ਼ੁਰਗਾਂ ਦਾ ਕੌਲ ਹੈ ਕਿ ਅਸੀਂ ਬਲਾਵਾਂ ਤੇ ਮੁਸੀਬਤਾਂ ਤੇ ਇੰਜ ਖੁਸ਼ ਹੁੰਦੇ ਹਾਂ ਜਿਵੇਂ ਲੋਕੀ ਨਿਮਤਾਂ ਤੇ ਖੁਸ਼ ਹੁੰਦੇ। ਯਕੀਨ ਕਰੋ ਐਸਾ ਤਵੱਕੁਲ ਵਾਲਾ ਮਕਾਮ ਹੈ ਨਾ, ਇਹ ਅੱਲਾਹ ਦੇ ਖੁਸ਼ ਨਸੀਬ ਬੰਦਿਆਂ ਨੂੰ ਹਾਸਿਲ ਹੁੰਦਾ ਹੈ। ਔਰ ਅੱਲਾਹ ਤਾਲਾ ਦੀ ਰਹਿਮਤ ਦੀ ਜਦੋਂ ਉਮੀਦ ਹੁੰਦੀ ਹੈ ਨਾ, ਯਕੀਨ ਕਰੋ ਅੱਲਾਹ ਤਾਲਾ ਉਹ ਹੀ ਕਰ ਦਿੰਦਾ ਜਿਹੜਾ ਬੰਦਾ ਚਾਹ ਰਿਹਾ ਹੁੰਦਾ ਹੈ। ਅੱਲਾਹ ਪਾਕ ਦਾ ਫਰਮਾਨ ਹੈ, ਜਿਸੇ ਕੁਦਸੀ ਚ ਅਲਫਾਜ਼ ਆਉਂਦੇ ਨੇ, ਅਨਾ ਇੰਦਾ ਜ਼ੰਨੀ ਅਬਦੀ ਬੀ, ਮੈਂ ਆਪਣੇ ਬੰਦੇ ਕੇ ਗੁਮਾਨ ਕੇ ਮੁਤਾਬਿਕ ਹੂੰ। ਬੰਦਾ ਅਗਰ ਗੁਮਾਨ ਕਰੇਗਾ ਕਿ ਅੱਲਾਹ ਨੇ ਰਹਿਮਤ ਹੀ ਕਰਨੀ ਹੈ, ਯਕੀਨ ਕਰੋ ਰਹਿਮਤ ਹੀ ਹੁੰਦੀ
ਹੈ।
ਅਗਰ ਬੰਦਾ ਮਾਯੂਸੀ ਹੋ ਜਾਏ, ਔਰ ਬਿਲਕੁਲ ਮਾਯੂਸੀ ਦਾ ਸਭ ਤੋਂ ਥੱਲੇ ਵਾਲਾ ਦਰਜਾ ਹੈ ਜਿਹੜਾ ਵਾਕਈ ਬੜਾ ਖਤਰਨਾਕ ਹੈ, ਬੰਦਾ ਕਹਿੰਦਾ ਪਤਾ ਨਹੀਂ ਅੱਲਾਹ ਨੇ ਮੈਨੂੰ ਬਖਸ਼ਣਾ ਵੀ ਹੈ ਕਿ ਨਹੀਂ, ਔਰ ਇਹ ਸਭ ਤੋਂ ਖਤਰਨਾਕ ਮਾਯੂਸੀ ਹੈ, ਔਰ ਇਹ ਵਾਕਈ ਅੱਲਾਹ ਤਾਲਾ ਬੜਾ ਨਾਰਾਜ਼ ਹੁੰਦਾ ਹੈ ਅਗਰ ਬੰਦਾ ਦੀ ਅੱਲਾਹ ਤਾਲਾ ਦੀ ਰਹਿਮਤ ਤੋਂ ਉਮੀਦ ਹੀ ਖਤਮ ਹੋ ਜਾਏ। ਔਰ ਸਭ ਤੋਂ ਜ਼ਿਆਦਾ ਖਤਰਨਾਕ ਤਰੀਨ ਹੈ ਨਾ ਉਮੀਦੀ। ਸਾਨੂੰ ਤਾਂ ਚਾਹੀਦਾ ਹੈ, ਵੇਖੋ ਹਕਾਇਆ ਤੇ ਜਾਂਦਾ ਕਿ ਅੱਲਾਹ ਤਾਲਾ ਦੀ ਰਹਿਮਤ ਤੇ ਬੰਦੇ ਨੂੰ ਇੰਨੀ ਉਮੀਦ ਸੀ ਉਹਦੀ, ਇਸ ਉਮੀਦ ਦੀ ਵਜ੍ਹਾ ਤੋਂ ਬਖਸ਼ਿਸ਼ ਹੋ ਗਈ। ਦੋ ਭਾਈ ਹੁੰਦੇ ਨੇ, ਇੱਕ ਬੜਾ ਗੁਨਾਹਗਾਰ ਹੁੰਦਾ ਹੈ, ਇੱਕ ਨੇਕੂਕਾਰ ਹੁੰਦਾ ਹੈ। ਜਿਹੜਾ ਗੁਨਾਹਗਾਰ ਭਾਈ ਹੁੰਦਾ ਹੈ, ਜ਼ਾਹਿਰ ਉਹ ਨਫਸ ਦੇ ਇੱਥੋਂ ਆ ਕੇ ਗੁਨਾਹ ਕਾਫੀ ਕਰ ਲੈਂਦਾ, ਉਹਦਾ ਭਾਈ ਉਹਨੂੰ ਸਮਝਾਉਂਦਾ ਰਹਿੰਦਾ ਕਿ ਪਿਆਰੇ ਭਾਈ ਅੱਲਾਹ ਦੀ ਨਾਫਰਮਾਨੀ ਨਾ ਕਰੋ ਨਾ ਕਰੋ। ਆਖਿਰ ਐਸਾ ਹੁੰਦਾ ਕਿ ਗੁਨਾਹਗਾਰ ਭਾਈ ਦਾ ਨਾ ਵਕਤ ਅਖੀਰ ਆ ਜਾਂਦਾ। ਉਹ ਨੇਕ ਭਾਈ ਕਹਿੰਦਾ, ਵੇਖਿਆ ਮੈਂ ਤੈਨੂੰ ਸਾਰੀ ਉਮਰ ਸਮਝਾਉਂਦਾ ਰਿਹਾ, ਤੂੰ ਗੁਨਾਹਾਂ ਤੋਂ ਬਾਜ਼ ਨਹੀਂ ਆਇਆ, ਹੁਣ ਦੱਸ ਤੇਰਾ ਕੀ ਬਣੇਗਾ। ਅੱਲਾਹੁ ਅਕਬਰ। ਉਮੀਦ ਵਾਲਾ ਭਾਈ ਦੇਖੋ ਅੱਲਾਹ ਦੀ ਉਹਦੇ 'ਤੇ ਕੈਸੀ ਰਹਿਮਤ ਹੋਣੀ ਸੀ। ਉਹ ਕਹਿੰਦਾ, ਤੂੰ ਮੈਨੂੰ ਇਹ ਦੱਸ ਵਾਕੀ ਕਿ ਅਗਰ ਅੱਲਾਹ ਤਾਲਾ ਮੇਰਾ ਮਾਮਲਾ ਮੇਰੀ ਮਾਂ ਦੇ ਸਪੁਰਦ ਕਰ ਦੇ ਕਿ ਜਿਹੜਾ ਫੈਸਲਾ ਤੇਰੀ ਮਾਂ ਕਰੇਗੀ ਉਹੀ ਤੇਰਾ ਫੈਸਲਾ ਹੈ, ਤੇ ਤੂੰ ਮੈਨੂੰ ਇਹ ਦੱਸ ਕਿ ਮੈਨੂੰ ਅੰਮੀ ਜੀ ਕਿੱਥੇ ਭੇਜੇਗੀ, ਜੰਨਤ 'ਚ ਜਾਂ ਜਹਨਮ 'ਚ? ਉਹ ਨੇਕ ਭਾਈ ਕਹਿੰਦਾ, ਯਕੀਨਨ ਵਾਲਦਾ ਤੇ ਬੜੀ ਸ਼ਫਕਤ ਕਰਨ ਵਾਲੀ ਹੁੰਦੀ, ਉਹ ਤਾਂ ਜੰਨਤ 'ਚ ਹੀ ਭੇਜੇਗੀ। ਉਹਦੇ ਮੂੰਹ 'ਚੋਂ ਇਹ ਜੁਮਲਾ ਨਿਕਲਿਆ, ਮੇਰਾ ਰੱਬ ਤੇ ਮਾਵਾਂ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ। ਬਸ ਉਹਨੇ ਇਹ ਗਿਆ ਤੇ ਉਹਦੀ ਰੂਹ ਨਿਕਲ ਗਈ, ਦੁਨੀਆਂ ਤੋਂ ਚਲਾ ਗਿਆ। ਉਹਦੇ ਭਾਈ ਨੇ ਕੁਛ ਅਰਸੇ ਬਾਅਦ ਉਹਨੂੰ ਖਾਬ 'ਚ ਦੇਖਿਆ, ਦੇਖਿਆ ਜੰਨਤ 'ਚ ਟਹਿਲ ਰਿਹਾ, ਬੜੀ ਮੌਜ 'ਚ ਹੈ। ਉਹਨੇ ਪੁੱਛਿਆ, ਤੇਰੇ ਨਾਲ ਕੀ ਬਣਿਆ, ਅੱਲਾਹ ਪਾਕ ਨੇ ਕੀ ਮਾਮਲਾ ਫਰਮਾਇਆ? ਕਹਿੰਦਾ, ਜਦੋਂ ਮੈਂ ਮਰਨ ਲੱਗਾ ਸੀ ਨਾ, ਤੇ ਉਮੀਦ ਵਾਲਾ ਉਹ ਜੁਮਲਾ, ਜਿਹੜੀ ਅੱਲਾਹ ਦੀ ਰਹਿਮਤ ਤੇ ਉਮੀਦ ਵਾਲਾ ਜੁਮਲਾ ਮੇਰੇ ਮੂੰਹ 'ਚੋਂ ਨਿਕਲਿਆ ਸੀ ਨਾ, ਕਿ ਮੇਰਾ ਰੱਬ ਤੇ ਇਸ ਤੋਂ ਵੀ ਜ਼ਿਆਦਾ ਮਰਸੀ ਤੇ ਰਹਿਮਤ ਕਰਨ ਵਾਲਾ, ਉਹ ਚਾਹੇਗਾ ਤਾਂ ਬਿਲਾ ਹਿਸਾਬ ਹੀ ਬਖਸ਼ ਦੇਗਾ। ਉਹ ਵਾਕਈ ਇਸ ਜੁਮਲੇ ਨੇ ਮੈਨੂੰ ਬਖਸ਼ਵਾ ਦਿੱਤਾ, ਮੇਰਾ ਰੱਬ ਰਾਜ਼ੀ ਹੋ ਗਿਆ, ਮੈਨੂੰ ਤੋਬਾ ਦੀ ਤੋਫੀਕ ਮਿਲ ਗਈ ਮਰਨ ਤੋਂ ਪਹਿਲੇ ਪਹਿਲੇ, ਔਰ ਫਿਰ ਮੇਰਾ ਇੰਤਕਾਲ ਹੋਇਆ ਸੀ ਔਰ ਮੇਰੀ ਬਖਸ਼ਿਸ਼ ਹੋ ਗਈ। ਔਰ ਵਾਕਈ ਆਖਰੀ ਗੱਲ ਬੜੀ ਜਿਹੜੇ ਦਿਲ 'ਚ ਬਿਠਾਉਣ ਵਾਲੀ ਹੈ ਨਾ, ਕਿ ਸਾਡੀ ਉਮੀਦ ਔਰ ਖੌਫ ਨਾ ਇਹਦੇ ਦਰਮਿਆਨ ਸਾਨੂੰ ਰਹਿਣਾ ਚਾਹੀਦਾ। ਫਾਰੂਕ ਆਜ਼ਮ ਦਾ ਬੜਾ ਪਿਆਰਾ ਫਰਮਾਨ ਹੈ ਜਿਹੜਾ ਸਾਡੀ ਰਹਿਨਮਾਈ ਕਰਦਾ ਹੈ। ਆਪ ਫਰਮਾਉਂਦੇ ਨੇ, ਅਗਰ ਇਹ ਅਨਾਊਂਸਮੈਂਟ ਹੋ ਜਾਏ ਨਾ ਕਿ ਇੱਕ ਬੰਦੇ ਤੋਂ ਇਲਾਵਾ ਸਾਰੇ ਜਹਨਮ 'ਚ ਹੀ ਜਾਣਗੇ, ਤੇ ਮੈਨੂੰ ਇਹ ਉਮੀਦ ਹੋਏਗੀ ਕਿ ਉਹ ਬੰਦਾ ਖੁਸ਼ ਨਸੀਬ ਜਿਹੜਾ ਜਹਨਮ 'ਚ ਨਹੀਂ ਜਾਣਾ, ਸ਼ਾਇਦ ਮੈਂ ਹੀ ਹੋਵਾਂ। ਔਰ ਅਗਰ ਇਹ ਐਲਾਨ ਹੋ ਜਾਏ ਕਿ ਇੱਕ ਬੰਦੇ ਤੋਂ ਇਲਾਵਾ ਸਾਰੇ ਜੰਨਤ 'ਚ ਹੀ ਜਾਣਗੇ, ਤੇ ਮੈਨੂੰ ਇਹ ਖੌਫ ਹੋਏਗਾ ਕਤੇ ਇਹ ਨਾ ਐਲਾਨ ਮੇਰੇ ਤੋਂ ਨਾਰਾਜ਼ ਹੋ ਜਾਏ ਔਰ ਮੈਂ ਹੀ ਹੋਵਾਂ। ਹਾਲਾਂਕਿ ਆਪ ਕਤਈ ਜੰਨਤੀ ਨੇ, ਹਰ ਸਾਹਬੀ ਜੰਨਤੀ ਹੁੰਦਾ ਹੈ, ਔਰ ਆਪ ਤੇ ਵੈਸੇ ਅਸ਼ਰਾ ਮੁਬਸ਼ਰਾ ਹੀ ਚੋਂ ਨੇ, ਲੇਕਿਨ ਆਪ ਦਾ ਉਮੀਦ ਤੇ ਖੌਫ ਵੇਖੋ ਸਾਨੂੰ ਸਿਖਾ ਰਹੇ ਨੇ ਕਿ ਖੌਫ ਤੇ ਉਮੀਦ ਦੇ ਦਰਮਿਆਨ ਰਹਿਣਾ ਹੈ, ਮਾਯੂਸ ਵੀ ਨਹੀਂ ਹੋਣਾ ਤੇ ਜ਼ਿਆਦਾ ਢਿੱਲੇ ਵੀ ਨਹੀਂ ਪੈਣਾ, ਪੰਜਾਬੀ 'ਚ ਕਹਿੰਦੇ ਨੇ। ਅੱਲਾਹ ਪਾਕ ਸਾਨੂੰ ਇਹਦੇ ਦਰਮਿਆਨ ਰਹਿਣ ਦੀ ਤੋਫੀਕ ਅਤਾ ਫਰਮਾਏ,
ਆਮੀਨ। ਮਾਸ਼ਾਅੱਲਾ। ਯਾਦ ਰੱਖੇ, ਜੋ ਸਟਰੋਂਗ ਹੋਪਸ ਹੈ ਨਾ, ਟਰਸਟ ਔਨ ਅੱਲਾਹ, ਇਹ ਕਿਸੇ ਕਾ ਮੋਹਤਾਜ ਨਹੀਂ ਹੋਣੇ ਦੇਤਾ ਹੈ। ਮਿਨਾਜੁਲ ਆਬਦੀਨ ਕੇ ਅੰਦਰ ਬੜੀ ਪਿਆਰੀ ਬਾਤ ਲਿਖੀ ਹੈ, ਅਗਰ ਕੋਈ ਸ਼ਖਸ ਸਿਦਕੇ ਨੀਅਤ ਸੇ ਅੱਲਾਹ ਤਾਲਾ ਪਰ ਤਵੱਕਲ ਕਰੇ, ਅੱਲਾਹ ਪਰ ਭਰੋਸਾ ਕਰੇ, ਤੋ ਉਮਰਾ ਔਰ ਗੈਰ ਉਮਰਾ ਸਭ ਉਸਕੇ ਮੋਹਤਾਜ ਹੋ ਜਾਏਗੇ, ਔਰ ਉਹ ਕਿਸੇ ਕਾ ਮੋਹਤਾਜ ਨਹੀਂ ਹੋਗਾ, ਕਿਉਂਕਿ ਉਸਕਾ ਮਾਲਿਕ ਅੱਲਾਹ ਅੱਜ਼ਾ ਵਜਲ ਗਨੀ ਔਰ ਹਮੀਦ ਹੈ। ਕੈਸੀ ਪਿਆਰੀ ਬਾਤ ਲਿਖੀ, ਯਾਨੀ ਫਿਰ ਕੋਈ ਉਹ ਕਿਸੇ ਕਾ ਮੋਹਤਾਜ ਨਹੀਂ ਹੋਗਾ, ਉਸਕੋ ਰੱਬ ਪੇ ਭਰੋਸਾ। ਆਪ ਕਰ ਕਰ ਤੋ ਦੇਖੇ ਨਾ, ਆਪਣੇ ਰੱਬ ਪੇ ਭਰੋਸਾ, ਰੱਬ ਸੇ ਉਮੀਦ, ਪੂਰਾ ਹੁਸਨੇ ਜ਼ਨ ਜਿਸਕੋ ਕਹਿੰਦੇ ਨਾ, ਦੁਆ ਵੀ ਉਸੀ ਕੀ, ਉਹ ਕਹਿੰਦੇ ਨਾ ਕਬੂਲੀਅਤ ਕਿਆ ਕਿਸ ਕੀ, ਕਿਆ ਉਹ ਜੋ ਟੂਟੇ ਦਿਲੇ ਸੇ ਕਰ ਰਹਾ ਹੈ, ਟੂਟੇ ਹੋਏ ਦਿਲ ਸੇ, ਯਾਨੀ ਪਤਾ ਨਹੀਂ ਹੋਣਾ ਹੈ ਨਹੀਂ ਹੋਣਾ, ਕਿਆ ਹੋਣਾ ਹੈ, ਦਿਲ ਵੋ ਕਹੀਂ ਔਰ ਲਗਾ ਹੁਆ ਹੋਤਾ ਹੈ, ਸੋਚ ਕਹੀਂ ਔਰ ਲਗੀ ਵੀ ਹੋਤੀ ਹੈ, ਹਾਥ ਕਹੀਂ ਔਰ ਹੋਤੇ ਹੈ, ਬਾਤੇ ਕਹੀਂ ਔਰ ਹੋਤੀ ਹੈ, ਜ਼ਬਾਨ ਕਹੀਂ ਔਰ ਹੋਤੀ ਹੈ, ਐਸੇ ਦੁਆ ਵੀ ਤੋ ਪੂਰੇ ਕਿਆ ਕਹਿਤੇ ਹੈ, ਪੁਖਤਾ ਈਮਾਨ ਕੇ ਸਾਥ, ਈਮਾਨ ਕਾਮਿਲ ਕੇ ਸਾਥ ਔਰ ਹੁਸਨ ਜ਼ਨ ਕੇ ਸਾਥ, ਕਿ ਰੱਬ ਅੱਜ਼ਾ ਵਜਲ ਹੀ ਦੁਆ ਸੁਣਤਾ ਹੈ, ਉਹੀ ਮੇਰੀ ਦੁਆ ਪੂਰੀ ਕਰੇਗਾ। ਜਬ ਆਪ ਐਸੀ ਦੁਆ ਮੰਗੇਗੇ ਇਨਸ਼ਾਅੱਲਾ, ਇਸ ਤਰ੍ਹਾਂ ਕੰਸਨਟ੍ਰੇਸ਼ਨ ਕੇ ਸਾਥ, ਇਸ ਤਰ੍ਹਾਂ ਪੂਰੀ ਉਮੀਦ ਕੇ ਸਾਥ, ਇਨਸ਼ਾਅੱਲਾ ਆਪ ਦੇਖੇ ਕਿਸ ਤਰ੍ਹਾਂ ਦੁਆਏ ਕਬੂਲ ਹੋਤੀ ਹੈ ਨਾ। ਲੋਕ ਕਹਿੰਦੇ ਜੀ ਅਰਸਾ ਹੋ ਗਿਆ ਦੁਆਏ ਮੰਗ ਰਹਾ ਹੂੰ, ਅਰਸਾ ਹੋ ਗਿਆ ਯੇ ਕਰ ਰਹਾ ਹੂੰ, ਲੇਕਿਨ ਕੁਛ ਹੋ ਨਹੀਂ ਰਹਾ, ਕਭੀ ਇਸਕੇ ਪਾਸ ਜਾਤੇ ਕਭੀ। ਇੱਕ ਦਫਾ ਉਹ ਕਹਿੰਦੇ ਨਾ ਕਿ ਮਜ਼ਬੂਤ, ਉਹ ਕਹਿੰਦੇ ਨਾ ਕਿ ਮਜ਼ਬੂਤ ਈਮਾਨ ਕੇ ਸਾਥ, ਪੁਖਤਾ ਯਕੀਨ ਕੇ ਸਾਥ ਦੁਆ ਮੰਗੇ, ਰੱਬ ਕੀ ਬਾਰਗਾਹ ਮੇਂ ਇਲਤਜਾ ਕਰੇ, ਯਕੀਨ ਕਰੇ ਉਹ ਰੱਬ ਵੋ ਹੈ ਜੋ ਪੱਥਰ ਕੇ ਅੰਦਰ ਜੋ ਕੀੜਾ, ਜਿਸਮੇਂ ਪੱਥਰ ਮੇਂ ਹਵਾ ਵੀ ਨਹੀਂ ਜਾ ਸਕਤੀ ਹੈ, ਕੋਈ ਗੁੰਜਾਇਸ਼ ਹੀ ਨਹੀਂ ਹੈ, ਉਸਕੋ ਵੀ ਰਿਸਕ ਦੇਣੇ ਪਰ ਰੱਬ ਜੋ ਹੈ ਵੋ ਕਾਦਿਰ ਹੈ, ਉਸਕੋ ਵੀ ਰਿਸਕ ਪਹੁੰਚਾਤਾ ਹੈ, ਤੋ ਆਪਕੇ ਲੀਏ ਕਿਆ ਵੋ ਮੁਸ਼ਕਿਲਾਤ ਔਰ ਪਰੇਸ਼ਾਨੀ ਹੋਗੀ? ਅਗਰ ਰੱਬ ਚਾਹੇ ਤੋ ਮਿੰਟੋ ਮੇਂ ਆਪਕੀ ਪਰੇਸ਼ਾਨੀਆਂ ਦੂਰ ਹੋ ਸਕਤੀ ਹੈ, ਲੇਕਿਨ ਬਾਤ ਯੇ ਹੈ ਕਿ ਹਮੇਂ ਤਵੱਕਲ ਕਿਤਨਾ ਹੈ, ਹਮੇਂ ਭਰੋਸਾ ਕਿਤਨਾ ਹੈ, ਰੱਬ ਪਰ ਜੋ ਹੈ ਜੋ ਹਮਾਰਾ ਜੋ ਹੁਸਨੇ ਜ਼ਨ ਹੈ ਵੋ ਕਿਤਨਾ ਹੈ, ਇਹ ਚੀਜ਼ ਕਾਊਂਟ ਕਰਤੀ ਹੈ, ਇਹ ਚੀਜ਼ ਮੈਟਰ ਕਰਤੀ ਹੈ। ਅੱਛੀ ਸੋਚ, ਮਜ਼ਬੂਤ ਸੋਚ ਅੱਛਾ ਇਨਸਾਨ ਕੋ ਕਾਮਯਾਬੀ ਦਿਲਾਤਾ ਨਾ। ਉਹਨੇ ਪਹਿਲੇ ਵੀ ਇੱਕ ਦਫ਼ਾ ਮੈਂ
दरवाजा इतना सा होता है, उस दरवाजे में ताला इतना सा होता है, और उस ताले की चाबी भी इतनी सी होती है। लेकिन कमाल की बात यह है, इतनी सी चाबी से ताला खुलता है, उस ताले से दरवाजा खुलता है, उस दरवाजे से पूरा घर खुल जाता है। इसी तरह अच्छी सोच, मजबूत यकीन, मजबूत उम्मीद अपने रब पर तमाम बड़ी बड़ी परेशानियों को दूर कर देती हैं, बड़ी बड़ी मुश्किलात को जो है ना वो आसान कर देती, बड़े बड़े मसाइल का जो हल होता है ना वो आसानी के साथ आ जाता है अगर सोच अच्छी होगी और उम्मीद मजबूत होगी। लेकिन उम्मीद, सोच भी ठीक नहीं होती है और उम्मीद भी मजबूत नहीं होती है, तो फिर वो घूमते रहते हैं और परेशानी का हल जो है ना वो निकल, हालांकि परेशान हो सकता है कि गिलास पानी का बिल्कुल इधर पड़ा हो, लेकिन वो सोच जो है आपकी वो आपको यहां तक पहुंचने नहीं दे रही है। आपकी जो उम्मीद आपको नहीं है वो आपका गिलास उठाने की तरफ लेकर नहीं जा रही है। अपनी सोचों को अच्छा रखें, अपनी उम्मीदों को अच्छा रखें, इंशाल्लाह कामयाबी जरूर आपके कदम चूमेगी।
इंशाल्लाह देयर आर अ कपल ऑफ थिंग्स हियर शाह साहब व्हिच आई वुड लाइक टू रिइटरेट। माशाल्लाह यू स्पोक अबाउट हाउ पीपल व्हेन दे सप्लिकेट देयर आर सम shortcomings or they're not, there's no real presence there, presence of mind and heart, and they're half-hearted when they supplicate in the court of Allah subhanahu wa ta'ala. You spoke about a positive mindset, about how something which seems to be quite a small action, apparently, that we have a positive mindset, but how it can actually open doors of ease for us. One thing I'd like to mention here, Shah Sahib, is we must stop placing our trust in people. Say, oh, what's come by saying? What I mean by that is, when you have high expectations of people and they don't deliver, this affects your hope as well. So this doesn't mean that you're negative. What it means is, if someone is capable of something, you and they want a task, you give them that task. Or if you make a request, always have this in the back of your mind that ultimately it is Allah subhanahu wa ta'ala who will control that means of benefit or means of completion for you. When you stop thinking that and then the expectation that you had, it's not fulfilled, then you become sad and distressed. And this can affect families as well. This can affect friends. So, mashallah, Nigrani Shura, he spoke about this on one occasion in quite some detail, that when you start having expectations of people, believe, have hope in Allah subhanahu wa ta'ala, and with that hope in Allah subhanahu wa ta'ala, have hope that people will fulfill what you ask them to do, but don't go into despair when they don't. Always have this expectation that this is a human being. He can have a shortcoming, he can slip up, he can make a mistake. If you expect perfection from people and completion from people all the time, this is not the way the world works, because we are people who are drowned in sin. We make mistakes all the time. If we do not have that perspective of each other, then, and we expect perfection from one another, then we'll always be disputing. So if someone is expecting perfection from another individual, he has to look at himself. What have I done? What have I thought of? As far as dua is concerned, you see, sometimes you need some reminders that encourage you to hold on to strong hope or maintain a strong hope. When you raise your hands in the court of Allah subhanahu wa ta'ala, you should think that Allah subhanahu wa ta'ala has not rejected your dua. This should be your hope in Allah subhanahu wa ta'ala. How should you think this? That I have raised my hand in the court of Allah subhanahu wa ta'ala. Allah subhanahu wa ta'ala may want to hear my yearning, because this yearning is beloved to Him, as we know from hadith traditions. That He commands the angels that don't fulfill His request yet. I like the sound of His voice because He's yearning from His heart. So isn't it a beautiful a thought that Allah subhanahu wa ta'ala is pleased with my manner of asking? So if He apparently delays the fulfillment of my need, then this is something that is pleasing to Allah subhanahu wa ta'ala. Second thing to keep in mind, you may be asking for something, as Ustad Irfan Sahib mentioned, you may be asking for something, but it's not good for you, and Allah subhanahu wa ta'ala gives you something better in return. So you're asking for something personal that you think is beneficial for you. For example, if someone A young person, he wants to get married somewhere and he says, oh Allah subhanahu wa ta'ala, make this grant completion to this. But Allah subhanahu wa ta'ala knows that this particular marriage, it will not work for him. Because for whatever reason, the other family members, or they will have difficulties, and it's not fulfilled, and it's no fault of both the man and the woman. Person shouldn't fall into despair, not because he's a man and he thinks, oh, there's plenty of women I can get married to, na'uzubillah. Shouldn't be arrogant like that. What it means is Allah subhanahu wa ta'ala may give you a better alternative. Another thing to keep in mind is Allah subhanahu wa ta'ala may save the reward of that dua for the hereafter. Sure. And we know from prophetic traditions, this theme is found in hadith, that when a person will see all the reward of the supplications that weren't apparently accepted in this world, his desire will be, if only none of my supplications were accepted in this world and everything was given in the hereafter. That's how overwhelmed he will be with the reward in the hereafter. So all these points, as far as dua is concerned, should strengthen our hope in Allah subhanahu wa ta'ala, in the mercy of Allah
subhanallah. आइए कुछ इंशाल्लाह आपको एक जबरदस्त सा पैकेज दिखाते हैं. काफी टाइम हो गया, बच्चों के हवाले से काफी मैसेजेस आए हुए थे. आइए देखते हैं इंशाल्लाह.
Dear Madani children, today we will tell you an interesting story. Name of the story is The Wise Bird. Once upon a time, a hunter lived in a village. Every day he used to feed himself and his family by hunting. One day, what happened is that when the hunter went towards the jungle to hunt, he saw an extremely beautiful and unique bird flying in the air. Such beautiful and unique bird was mouth-watering for the hunter. He thought to himself that, if I get hold of this beautiful and unique bird somehow, then I will sell it at a really expensive price in the market and earn a lot of money. After thinking that, as soon as the hunter laid his trap for the hunt with extreme care and caution, then the beautiful bird was trapped in it. Looking at the bird being trapped, the hunter became extremely happy upon his achievement. Moreover, he started planning to sell that bird in his heart. In order to escape from the net, the bird started fluttering all around. Despite all the efforts, when the bird was unable to escape and she could not see any way of getting out of the net, then instead of being disappointed, she looked at the hunter in an extremely satisfied manner and said to him,
"Oh, intelligent and noble person, at least just listen to me. You will get no benefit out of catching a small and tiny bird like me. Because even if you slaughter me, then what would you do with the little bit of meat of mine and my weak and delicate bones? And even if you sell me in the market, then how much money will you get? But if you listen to me and free me from this trap, then in return of this, I will give you such precious and unique 3 pieces of advice which will always be useful to you. The first piece of advice out of them I will tell you while sitting on your hand. And that piece of advice will be such that listening to it will make you overjoyed. And second piece of advice I will give you while sitting on the wall, which again will be very useful and a great piece of advice for you. And then the third and the last piece of advice I will tell you while sitting on the branch of the tree. Therefore, as you are an intelligent person, you should now free me and earn a lot of fame and popularity in this world by acting upon these 3 pieces of advice."
The hunter listened to this offer of the bird. He thought about it for a little while and then accepted her offer. And then he opened up the net. As soon as the net was opened, the bird came and sat on the hand of the hunter. Giving him the first piece of advice, she said,
"Something that is impossible, never believe in it, no matter who tells you that."
After saying this, the bird flew straight away and sat on the wall as per her promise. She told him the second piece of advice from there.
Never be sad and distressed upon something that happened in past. There is such precious pearl of 10 gram in this extremely tiny body of mine that you cannot find anywhere else in this world. Having this precious pearl, you and your family could have spent an extremely luxurious and great life. But I feel sorry for you. By freeing me up, you have lost this great, unique, and precious pearl forever.
As soon as the hunter listened to this, he started crying uncontrollably. It looked as if any of his relatives have passed away. As he was crying, he would take a deep sigh and say, "Oh no! Oh no! I've been ruined! I've been destroyed! What have I done? I'm a foolish person! I've lost the treasure I found! Why did I free up such unique bird?" When the hunter finished crying and mourning, then the bird addressed him and said,
"Oh foolish and ignorant hunter! I had already given you the piece of advice that do not be sad and distressed over a past matter. So when we had already discussed this, then what's the point of being sad over it? And yes, oh foolish hunter, you did not listen to my first piece of advice carefully either. Didn't I tell you that never believe in something that is impossible, no matter what it may be? Now use your intellect. And have a look, even entire tiny body of mine does not weigh more than 10 grams. So how come my body can contain a pearl weighing 10 grams?
Indeed, what you are saying is right. Oh small and tiny bird, at least tell me the third piece of advice.
Well, you haven't even acted upon the first two pieces of advice of mine. So why do you want the third piece of advice? That precious piece of advice is not for a foolish person like you.
Having said this, the bird flew off instantly, and the hunter just kept looking at her. Dear Madani children, did you see that the tiny and small bird succeeded in saving her life from the hunter due to her wisdom and intelligence? What we learn from this story is that intelligence is a great reward from Allah Almighty. It is useful to use your intelligence on time. And advising a foolish and ignorant person is like sowing seeds in a barren, meaning useless, land. Wisdom and intellect. Hazrat Sayyiduna Abu Huraira radiallahu ta'ala anhu has narrated that the Prophet of mankind, the most generous and kind, peace of our hearts and mind, sallallahu ta'ala alayhi wa alihi wa sallam, has stated that wisdom is a lost treasure of a believer. Therefore, wherever a believer finds it, that's where he's most deserving of it.
Wisdom and intellect. Iske hawale se aap ek story sun rahe the. बहुत सारे मदनी फूल थे. बहरहाल आज के हमारे टॉपिक में भी बहुत सारे मदनी फूल मिल रहे हैं स्ट्रॉन्ग होप के हवाले से. उम्मीद है कि अब इंशाल्लाह गोइंग फॉरवर्ड स्ट्रॉन्ग होप रखकर इंशाल्लाह अपने काम करेंगे.
सल्लल्लाहु अलैहि या रसूलल्लाह
उनका मंगता जो जंगता
ہمارا ایک سیگمنٹ ہوتا ہے اور وہ ہے مورل آف دا اسٹوری. وہ بھی انشاءاللہ ہم آج وسیم بھائی ہمیں دیکھتے ہیں کیا اسٹوری سناتے ہیں. لیکن اس سے پہلے ایک بڑا پیارا کوٹ ہے ہمارے ٹاپک کے حوالے سے. وہ کیا تھا, ہوپ لیس مین سیز ڈیفیکلٹیز ان ایوری تھنگ. جو ہوتا ہے نا امید ہوتا ہے اس کو ہر چیز میں ڈیفیکلٹی نظر آتی ہے. ڈیفیکلٹیز ان ایوری چانس بٹ اے ہوپ فل پرسن سیز چانسز ان ایوری ڈیفیکلٹی. بڑے کمال کی دعا, ہوپ لیس مین سیز ڈیفیکلٹیز ان ایوری چانس بٹ اے ہوپ فل پرسن سیز چانسز ان ایوری ڈیفیکلٹی. اب آپ خود غور کر لیں آپ کس کیٹیگری میں آتے ہیں, ہوپ لیس میں آتے ہیں یا ہوپ فل میں آتے ہیں. اللہ ہم سب پر کرم فرمائے. جی وسیم بھائی,
MashaAllah, today's story is mentioned that there was one student of knowledge and he traveled from the country of Spain to go and seek knowledge from Imam Malik radiallahu ta'ala anhu. And it's mentioned that once he was present in this particular study circle seeking Islamic knowledge, and an announcement was immediately made that look, there's an elephant coming, an elephant has come. Now it's mentioned that all the students, they ran towards to go and see this elephant. But this particular student, he remained patient, he remained there. And it was asked by him, look, everyone's run, everyone's gone to see the elephant, and in your country, there are no elephants. How come you haven't gone? And it's mentioned that this student of knowledge, he replied and he said that, look, I have traveled from Spain, not to see the things, but I have traveled to see Imam Malik and to seek Islamic knowledge. So a few things that we learned from, inshallah, we will hear from the brothers as well. But one major thing is, today, you know, we get diverted. We're on a mission, we want to achieve something, and we hope for something as well. But all of a sudden, something happens in our surroundings, and our mindset, our focus is diverted. The lesson from this particular, one of the lessons from this story is, look, when you are on a mission, when you want to achieve something, stay put on that path, inshallah, azawajal, you will achieve your mission. If you look here and there, it might be that you might get distracted, and you might not be able to reach your end goal.
MashaAllah. Kamar bhai, aap kya?
Ji, one important aspect of this is he remained there in respect of his teacher. because his purpose was to seek knowledge from Imam Malik. And in our, there is a qawl, al-hurmatu khayru min at-ta'a, that respect is greater than obedience, meaning that if someone does not have respect, then even there might come a stage where he disrespects an obligation of the religion, then he leaves the state of Iman, then he becomes a disbeliever. For example, if someone does not pray, he is sinful for not praying. But if he says, na'udhu billah, he disrespects the prayer or the fact that it's an obligation, now it's not just a case of him being sinful, he's actually left the fold of Islam. Allah. So it's very important, we are people of respect, to have respect and to express respect to knowledge, the people who represent knowledge, and especially the necessities or obligations of the religion.
MashaAllah. Irfan bhai, aap kya message?
SubhanAllah. Badi pyari story jehdi Waseem bhai ne sunayi, ende vich ik zabardast lesson oh vi jehda waqai sada maqsad si itthe duniya de aan da. ਵੇਖੋ ਉਸ ਤਾਲਿਬੁਲ ਇਲਮ ਨੇ ਮਕਸਦ ਨੂੰ ਪੇਸ਼ੇ ਨਜ਼ਰ ਰੱਖਿਆ, ਜਿਹੜੀ ਡਿਸਟਰੈਕਸ਼ਨ ਸੀ ਦੁਨਿਆਵੀ ਤੌਰ ਤੇ ਕੋਈ ਖੂਬਸੂਰਤੀ, ਉਹਨੂੰ ਉਹਨੇ ਬਿਲਕੁਲ ਬਾਲਾ ਇਤਾਕ ਰੱਖ ਦਿੱਤਾ। ਇਸੇ ਤਰ੍ਹਾਂ ਸਾਨੂੰ ਵੀ ਆਪਣਾ ਮਕਸਦ ਹਯਾਤ ਜਾਣਨਾ ਚਾਹੀਦਾ, ਅੱਲਾਹ ਪਾਕ ਨੇ ਸਾਨੂੰ ਕਿਸ ਵਾਸਤੇ ਪੈਦਾ ਕੀਤਾ ਹੈ। ਵਮਾ ਖਲਕਤੁਲ ਜਿੰਨਾ ਵਲ ਇਨਸਾ ਇਲਾ ਲਿਯਅਬੁਦੂਨ। ਉਲਮਾ ਕਿਰਾਮ ਨੇ ਇਸ ਆਇਤ ਦੀ ਤਫਸੀਰ ਚ ਇਹ ਵੀ ਲਿਖਿਆ, ਇਲਾ ਲਿਯਅਰਿਫੂਨ, ਤਾਂ ਕਿ ਅਸੀਂ ਅੱਲਾਹ ਤਾਲਾ ਦੀ ਮਾਰਫਤ ਹਾਸਿਲ ਕਰੀਏ, ਉਹਦੀ ਇਬਾਦਤ ਕਰੀਏ। ਇਹ ਸਾਡਾ ਆਉਣ ਦਾ ਮਕਸਦ ਹੈ, ਲੇਕਿਨ ਅਸੀਂ ਜ਼ਿਆਦਾਤਰ ਲੋਕਾਂ ਨੇ ਮਕਸਦ ਭੁੱਲ ਕੇ ਬਾਜ਼ ਔਕਾਤ ਨਫਸਾਨੀ ਖਾਹਿਸ਼ਾਤ, ਬਹੁਤ ਲੰਮੀਆਂ ਲੰਮੀਆਂ ਉਮੀਦਾਂ। ਇੱਕ ਤੁਸੀਂ ਬੜੀ ਪਿਆਰੀ ਸ਼ੁਰੂ 'ਚ ਗੱਲ ਫਰਮਾਈ, ਸਟਰੋਂਗ ਹੋਪ ਹੋਣੀ ਚਾਹੀਦੀ, ਲੌਂਗ ਹੋਪ ਨਹੀਂ ਹੋਣੀ ਚਾਹੀਦੀ। ਯਾਨੀ ਅੱਲਾਹ ਤਾਲਾ ਉੱਤੇ ਮਜ਼ਬੂਤ ਉਮੀਦ ਹੋਣੀ ਚਾਹੀਦੀ, ਦੁਨੀਆ ਵਾਲੀਆਂ ਲੰਮੀਆਂ ਉਮੀਦਾਂ ਕਿ ਮੈਂ ਇਹ ਵੀ ਬਣਾ ਲਵਾਂ, ਇੰਨੇ ਘਰ ਲੈ ਲਵਾਂ, ਇੱਕ ਜਗ੍ਹਾ 'ਤੇ ਸੈਟਲ ਹੋ ਜਾਵਾਂ, ਕਾਰੋਬਾਰ ਮੇਰੇ ਹੋਰ ਵੀ ਖੁੱਲ੍ਹ ਜਾਣ। ਇਹਨੂੰ ਉਲਮਾ ਇਕਰਾਮ ਨੇ ਇੱਕ ਬਾਤਨੀ ਮਰਜ਼ ਕਰਾਰ ਦਿੱਤਾ ਹੈ, ਤੂਲੇ ਅਮਲ, ਲੰਬੀ ਉਮੀਦਾਂ। ਕਿਉਂਕਿ ਜਦੋਂ ਬੰਦਾ ਦੁਨੀਆ 'ਤੇ ਲੰਬੀਆਂ ਉਮੀਦਾਂ ਪਾਲ ਲਏਗਾ ਨਾ, ਉਹ ਖਾਲਿਕ ਤੋਂ ਉਹਦੀ ਤਵੱਜੋ ਹਟ ਜਾਏਗੀ, ਸ਼ੁਕਰ ਉਹਦਾ ਕੰਮ ਹੋ ਜਾਏਗਾ, ਉਹ ਨਿਮਤ ਦਾ ਜੀ ਮੁਨਹਮਿਕ ਹੋ ਜਾਏਗਾ। ਜਿਹੜਾ ਨਿਮਤ ਦੇਣ ਵਾਲਾ ਰਜ਼ਾਕ ਅੱਲਾਹ ਤਬਾਰਕ ਵ ਤਾਲਾ, ਉਹਦੀ ਇਬਾਦਤ ਵੱਲੋਂ ਵਾਕਈ ਗਾਫਲ ਹੋ ਜਾਏਗਾ। ਬਾਅਦ ਵਾਰ ਸ਼ੈਤਾਨ ਸਾਡਾ ਜ਼ਿਹਨ ਬਣਾ ਦਿੰਦਾ, ਯਾਰ ਮੈਂ ਇਸ ਵਾਸਤੇ ਮਾਲ ਇਕੱਠਾ ਕਰ ਰਿਹਾ ਤਾਂ ਕਿ ਅੱਲਾਹ ਦੀ ਮਖਲੂਕ ਦੀ ਖਿਦਮਤ ਕਰਾਂਗਾ। ਹਾਲਾਂਕਿ ਜਦੋਂ ਮਾਲ ਆਉਂਦਾ ਨਾ, ਉਦੋਂ ਬੰਦਾ ਕੰਜੂਸੀ ਸ਼ੈਤਾਨ ਉਹਦੇ ਉੱਤੇ ਗਾਲਿਬ ਕਰ ਦਿੰਦਾ। ਇਸ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਮਕਸਦ ਉੱਤੇ ਨਜ਼ਰ ਰੱਖੀਏ, ਆਪਣੇ ਰੱਬ ਨੂੰ ਰਾਜ਼ੀ ਕਰੀਏ, ਉਹਦੀ ਇਬਾਦਤ ਕਰੀਏ ਅਤੇ ਕਾਮਯਾਬ ਹੋ ਕੇ ਜਾਈਏ।
ਮਾਸ਼ਾਅੱਲਾ। ਬਹਰਹਾਲ ਟਾਈਮ ਹਮਾਰੇ ਪਾਸ ਸ਼ਾਰਟ ਰਹਿ ਗਿਆ ਹੈ ਔਰ ਟੌਪਿਕ ਵੀ ਕਾਫੀ ਹੈ। ਕਮਲ ਬਾਈ, ਬਹੁਤ ਸਾਰੇ ਵਾਕਿਆ।
One famous account which is mentioned by Imam Bukhari and Imam Muslim as well, this account is encouragement for people to have strong hope in the mercy of Allah subhanahu wa ta'ala. It is narrated that a man from the Bani Israel, he killed 99 people. Allah. It's easy, me saying that he killed 99 people, we can't even imagine the nature of his crimes and what his mentality was like. So after killing 99 people, for some reason, he just had this thought, he felt remorse, and he went to a monk, and he said to the monk, is there any forgiveness for me? I've killed 99 people. His immediate emotional response was, how can there be forgiveness for you? There's no forgiveness for you, you've killed 99 people, it won't happen. So he obviously got angry. When someone is emotional and they've come from one extreme and they want to change, and you deny them straight away, sometimes it triggers that same anger and aggression. And that's what happened. He killed the monk straight away. Now he's killed 100 people.
Oh, yeah.
But such was his heart and the condition of his heart that he felt remorse again and he wanted to make amends. He found he found another person. This time it was a wise man. And he said, is there forgiveness for me? I've killed 100 people. The wise man directed him towards, he said, there's a village or a settlement nearby, obviously where there are pious people living, you know, go there and supplicate there, you know, there may be some hope for your forgiveness or something may happen. So he said something along these lines. As this man left on his way, so he had this repentance in his heart, with this intention he left and he died. Now, some narrations say he died in between both points. So the village that he was coming from and the village of the pious people, or where he was going to go for a formal communal kind of repentance. The angels of mercy and the angels of punishment began arguing, as the hadith mentions. So the angels of mercy want to take him, the angels of punishment want to take him. So both are arguing. Allah subhanahu wa ta'ala, through his mercy, ordered the land of the good people, the settlement that he was going to go to, Allah ordered that settlement, the land, to draw near him, to go near to him. It actually physically moved. And the land that he was coming from, that was made to be more distant from him, from his body. What actually happened, Shasta, was as he was dying, he turned his chest towards the settlement that he was going to. So he physically, he couldn't do anything. So he turned his chest that way. He wanted to go to the good people. When Allah subhanahu wa ta'ala gave this order, he commanded the angels, now measure which city or which settlement is he nearer to. If he's nearer to, obviously, if he's nearer to the good people and the salvation for him, if he's nearer to the other settlement, then the angels of punishment would have taken him. And Allah subhanahu wa ta'ala, through his grace, made it so that he was one span closer to the city or the settlement where the pious people were, or where he intended to repent, and Allah subhanahu wa ta'ala forgave him. So the lesson, obvious lesson here is this, that his repentance was a sincere repentance. He turned to Allah subhanahu wa ta'ala from his heart. The greatest of crimes, the most severe of crimes rather, but Allah subhanahu wa ta'ala created a means of forgiveness for him because of his sincerity. So if we're sincere in what we do and we have hope in the mercy of Allah, inshallah our sins will be forgiven.
Subhanallah, subhanallah. Irfan bhai, inshallah aap madani phool de de.
ਸ਼ਾਹ ਸਾਹਿਬ ਇੱਕ ਜਾਮੇ ਜਿਹੜਾ ਪੈਗਾਮ ਹੈ ਨਾ ਜਿਹੜਾ ਸਾਡੇ ਸਾਰੇ ਸਿਲਸਿਲੇ ਅੱਜ ਨਿਚੋੜ ਹੀ ਸਮਝ ਲਓ ਉਹ ਇਹੀ ਹੈ ਕਿ ਅੱਲਾਹ ਤਾਲਾ ਦੀ ਰਹਿਮਤ ਤੋਂ ਉਮੀਦ ਰੱਖਣੀ ਹੈ ਲੋਕਾਂ ਤੋਂ ਉਮੀਦ ਕਦੀ ਨਾ ਰੱਖੋ ਕਿਉਂਕਿ ਅਕਸਰ ਅਸੀਂ ਕਿਸੇ ਨੂੰ ਕਹੀਏ ਨਾ ਯਾਰ ਫਲਾਣਾ ਮੇਰਾ ਕੰਮ ਹੀ ਕਰ ਦਵੋ ਅਗਰ ਉਹ ਵਿਚਾਰਾ ਕੰਮ ਨਹੀਂ ਕਰ ਸਕਦਾ ਸਾਨੂੰ ਬਹੁਤ ਜ਼ਿਆਦਾ ਸਦਮਾ ਹੁੰਦਾ ਹੈ ਇਹ ਸਦਮਾ ਉਸ ਬੰਦੇ ਨੇ ਤੁਹਾਨੂੰ ਨਹੀਂ ਪਹੁੰਚਾਇਆ ਅਸਲ 'ਚ ਤੁਹਾਡੀ ਉਸ ਉਮੀਦ ਨੇ ਪਹੁੰਚਾਇਆ ਜਿਹੜੀ ਤੁਸੀਂ ਖਾਮ ਖਾ ਉਸ ਬੰਦੇ ਨਾਲ ਵਾਬਸਤਾ ਕੀਤੀ ਸੀ ਅਗਰ ਅਸੀਂ ਪਹਿਲੇ ਹੀ ਜ਼ਹਿਨ ਬਣਾ ਲਈਏ ਕਿ ਇਹ ਵੀ ਅੱਲਾਹ ਦੀ ਮਖਲੂਕ ਹੈ ਵਿਚਾਰਾ ਇੱਕ ਕਮਜ਼ੋਰ ਬੰਦਾ ਹੋ ਸਕਦਾ ਮੇਰਾ ਕੰਮ ਕਰੇ ਜਾਂ ਨਾ ਕਰੇ ਦੋਨੋਂ ਐਕਸਪੈਕਟ ਜਿਹੜੇ ਨੇ ਉਹ ਜ਼ਹਿਨ 'ਚ ਹੋਣੇ ਚਾਹੀਦੇ ਨੇ ਕਿ ਹੋ ਸਕਦਾ ਅਗਰ ਇਹਦੇ ਕੋਲ ਹੋ ਸਕਿਆ ਤਾਂ ਕਰ ਦੇਗਾ ਲੇਕਿਨ ਅਗਰ ਜੀ ਅਸੀਂ ਇਹ ਤਵੱਕੋ ਹੀ ਰੱਖੀ ਹੋਈ ਹੈ ਕਿ ਲਾਜ਼ਮੀ ਕਰੇਗਾ ਔਰ ਵਿਚਾਰਾ ਨਾ ਕਰ ਸਕਿਆ ਇਨਸਾਨ ਹੈ ਬਤਕਾਜ਼ੇ ਬਸ਼ਰੀਅਤ ਕੰਮ ਨਾ ਹੋ ਸਕਿਆ ਫਿਰ ਸਾਨੂੰ ਸਦਮਾ ਜ਼ਿਆਦਾ ਹੁੰਦਾ ਅਗਰ ਅਸੀਂ ਉਮੀਦ ਹੀ ਘੱਟ ਰੱਖੀਏ ਤਾਂ ਫਿਰ ਸਦਮਾ ਘੱਟ ਹੋਏਗਾ ਇਸ ਵਾਸਤੇ ਸਾਨੂੰ ਜ਼ਿੰਦਗੀ ਦਾ ਉਸੂਲ ਬਣਾਉਣਾ ਚਾਹੀਦਾ ਅੱਲਾਹ ਤਾਲਾ ਦੀ ਰਹਿਮਤ ਤੋਂ ਸਰਕਾਰ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦੀ ਰਹਿਮਤ ਤੋਂ ਉਹਨਾਂ ਦੀ ਨਜ਼ਰੇ ਕਰਮ ਤੋਂ ਸਾਨੂੰ ਉਮੀਦ ਲਾਣੀ ਚਾਹੀਦੀ ਹੈ ਆਲਾ ਹਜ਼ਰਤ ਵੀ ਇਹੀ ਫਰਮਾਉਂਦੇ ਨੇ ਹੈ ਰਜ਼ਾ ਕੋ ਤੇਰੀ ਰਹਿਮਤ ਸੇ ਹੀ ਉਮੀਦ ਸ਼ਾਹ ਨਾ ਹੋ ਜ਼ਿੰਦਾਨੀ ਦੋਜ਼ਖ ਤੇਰਾ ਬੰਦਾ ਹੋ ਕਰ ਸਰਕਾਰ ਤੋਂ ਆਲਾ ਹਜ਼ਰਤ ਕੈਸੀ ਉਮੀਦ ਹੈ ਕਿ ਯਾਰ ਸੱਲੱਲਾਹ ਮੈਂ ਤੁਹਾਡਾ ਗੁਲਾਮ ਹਾਂ ਨਾ ਤੁਹਾਡਾ ਬੰਦਾ ਬਸ ਹੁਣ ਜ਼ਿੰਦਾਨੀ ਦੋਜ਼ਖ ਹੋਣੀ ਨਹੀਂ ਇਨਸ਼ਾਅੱਲਾ ਤੇ ਵਾਕਈ ਇਹ ਜਿੰਦੀ ਉਮੀਦ ਪੱਕੀ ਹੋਏਗੀ ਨਾ ਫਲ ਵੀ ਉਹਨੂੰ ਮਿਲੇਗਾ ਇਨਸ਼ਾਅੱਲਾ ਤੇ ਅੱਲਾਹ ਤਾਲਾ ਦੀ ਬਾਰਗਾਹ 'ਚ ਉਮੀਦ ਜਿੰਨੀ ਮਜ਼ਬੂਤ ਹੈ ਉਹਨਾਂ ਹੀ ਬੰਦੇ ਨੂੰ ਸਟਰੋਂਗ ਉਹਦਾ ਰਿਜ਼ਲਟ ਮਿਲੇਗਾ ਬੰਦਿਆਂ ਤੋਂ ਉਮੀਦ ਨਾ ਰੱਖੋ ਕਿਉਂਕਿ ਬੰਦੇ ਵਿਚਾਰੇ ਕਮਜ਼ੋਰ ਹੁੰਦੇ ਨੇ ਅਮੂਮਨ ਮਾਯੂਸੀ ਵੀ ਆ ਸਕਦੀ ਅਗਰ ਰੱਖੋ ਤੇ ਉਸਨੇ ਜ਼ਨ ਰੱਖੋ
ਸੁਭਾਨ ਅੱਲਾਹ ਕੀਪ ਵਾਚਿੰਗ ਮਦਨੀ ਚੈਨਲ
ਦ ਪਾਥ ਆਫ ਨੋਲੇਜ ਇਜ਼ ਦ ਵੇ ਟੂ ਜੰਨਤ ਦ ਪਾਥ ਆਫ ਨੋਲੇਜ ਇਜ਼ ਦ ਵੇ ਟੂ Jannah, the path of knowledge is the way to Jannah, the path of knowledge is the way.